कहो नानक जाके निर्मल भाग, हर चरणी ताका मन लाग।
विश्राम दे के साहिब सतगुरु सच्चे पातशाह फरमाउंदे ने भी जिस मनुख दे भाग निर्मल हुंदे ने, हर चरणी ताका मन लाग, उसे दा मन वाहिगुरु दे चरणा दे विच लगदा है, भाव ओह वाहिगुरु दे नाम दे विच जुड़दा है।
बिलावल महला पंजवां। रोगिया प्रभ आप गवाया, नींद पई सुख सहज कर आया रहाओ।
धन गुरु अर्जन देव महाराज सच्चे पातशाह ने ਇਹ ਵੀ ਸ਼ਬਦ ਰੱਖਿਆ ਦੇ ਨਾਲ ਸੰਬੰਧਿਤ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਵਿਚਲੇ ਭਾਵਾਂ ਤੋਂ ਪਤਾ ਲੱਗਦਾ ਹੈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਦੋਂ ਤਬੀਅਤ ਬਹੁਤ ਜ਼ਿਆਦਾ ਹੀ ਖਰਾਬ ਹੋ ਗਈ, ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਘਬਰਾਹਟ ਹੋਈ ਤੇ ਕਈਆਂ ਦੀ ਨੀਂਦ ਵੀ ਹਰਾਮ ਹੋ ਗਈ, ਕਿਉਂਕਿ ਐਸਾ ਹੁੰਦਾ ਹੀ ਹੈ। ਸਾਡੇ ਆਪਣੇ ਘਰਾਂ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਸੀਰੀਅਸ ਕੋਈ ਬਿਮਾਰੀ ਲੱਗ ਜਾਵੇ ਤੇ ਸਾਰਿਆਂ ਦੀ ਨੀਂਦ ਹਰਾਮ ਹੋ ਜਾਂਦੀ, ਕੋਈ ਨਹੀਂ ਚੈਨ ਦੇ ਨਾਲ ਸੌਂ ਸਕਦਾ। ਇਹੀ ਗੱਲ ਉਸ ਵੇਲੇ ਵਾਪਰੀ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਦਿਲਾਸਾ ਦਿੱਤਾ, ਗੁਰਸਿੱਖੋ ਘਬਰਾਓ ਨਾ, ਤੁਸੀਂ ਅਰਦਾਸ ਕਰੋ, ਸਿਮਰਨ ਕਰੋ। ਅਰਦਾਸ ਤੇ ਸਿਮਰਨ ਦੇ ਨਾਲ ਸਾਰੇ ਰੋਗ ਸੋਗ ਦੂਰ ਹੁੰਦੇ ਨੇ। ਜਹੈਂ ਹਰ ਸਿਮਰਨ ਭਇਆ, ਤਹੈਂ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ। ਇਸੇ ਲਈ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਨ ਕਰਦੇ ਹਨ, ਰੋਗ ਗਇਆ ਪ੍ਰਭ ਆਪ ਗੁਆਇਆ। ਹੁਣ ਸਾਹਿਬ ਜਾਦੇ ਦਾ ਰੋਗ ਚਲਿਆ ਗਿਆ ਹੈ, ਕਿਵੇਂ ਚਲਿਆ ਗਿਆ ਹੈ? ਪ੍ਰਭ ਆਪ ਗੁਆਇਆ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਉਸ ਰੋਗ ਨੂੰ ਗੁਆਇਆ, ਦੂਰ ਕੀਤਾ। ਕਿਉਂਕਿ ਪਿੱਛੇ ਭਗਤ ਬਾਣੀ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਸ਼ਬਦ ਆਇਆ ਹੈ, ਰਾਮ ਰਾਹੇ ਹੋਹੇ ਬੈਦ ਬਨਵਾਰੀ, ਆਪਣੇ ਸੰਤ ਹੈ ਲਿਹੋ ਉਬਾਰੀ। ਉਹ ਵਾਹਿਗੁਰੂ ਵੀ ਵੈਦ ਬਣ ਕੇ ਆਉਂਦਾ, ਆਪਣੇ ਭਗਤਾਂ ਦੇ ਦੁੱਖ ਦੂਰ ਕਰਦਾ। ਰੋਗ ਗਇਆ ਪ੍ਰਭ ਆਪ ਗੁਆਇਆ, ਸਾਡਾ ਰੋਗ ਚਲਿਆ ਗਿਆ, ਉਸ ਵਾਹਿਗੁਰੂ ਨੇ ਆਪ ਇਹ ਰੋਗ ਗੁਆਇਆ ਹੈ। ਨੀਂਦ ਪਈ ਸੁਖ ਸਹਿਜ ਕਰ ਆਇਆ, ਹੁਣ ਸੁਖ ਦੀ ਨੀਂਦ ਵੀ ਪੈ ਗਈ, ਸੋਹਣੀ ਨੀਂਦ ਵੀ ਆਉਣ ਲੱਗ ਪਈ, ਸੁਖ ਸਹਿਜ ਕਰ ਪਾਇਆ। ਹੁਣ ਅਸੀਂ ਸੁਖ ਸਹਿਜ ਦਾ ਘਰ ਮੁਕਾਮ ਸੁਖ ਸਹਿਜ ਕਰ ਆਇਆ, ਹੁਣ ਸਾਡੇ ਵੀ ਸੁਖ ਸਹਿਜ ਦਾ ਘਰ ਆ ਕੇ ਸਾਨੂੰ ਪ੍ਰਾਪਤ ਹੋ ਗਿਆ ਹੈ। ਅਥਵਾ ਨੀਂਦ ਪਈ ਸੁਖ ਸਹਿਜ ਕਰ ਆਇਆ, ਬਈ ਸਾਨੂੰ ਬਈ ਸ਼ਾਂਤੀ ਰੂਪੀ ਜਾਂ ਸਮਾਧੀ ਦੀ ਅਵਸਥਾ ਰੂਪ ਨੀਂਦ ਵੀ ਪ੍ਰਾਪਤ ਹੋ ਗਈ, ਭਾਵ ਮਨ ਸ਼ਾਂਤ ਹੋ ਗਿਆ ਤੇ ਜਿਹੜੀ ਬਿਰਤੀ ਸੀ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਗਈ। ਇਹ ਗੁਰਮੁਖਾਂ ਦੀ ਨੀਂਦ ਹੈ, ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾਂ ਸੋਏ। ਹਿਉਂ ਉਹ ਜਿਹੜੀ ਸ਼ਾਂਤ ਅਵਸਥਾ ਦੀ ਨੀਂਦ ਵੀ ਆ ਗਈ, ਸਮਾਧੀ ਦੀ ਅਵਸਥਾ ਦੀ ਨੀਂਦ ਵੀ ਆ ਗਈ, ਸੁਖ ਸਹਿਜ ਕਰ ਪਾਇਆ ਤੇ ਅਸੀਂ ਜਿਹੜਾ ਵੀ ਆਤਮਕ ਡੋਲ ਅਵਸਥਾ ਰੂਪੀ ਅਥਵਾ ਜਿਹੜਾ ਸਹਿਜ ਕਰ ਤੁਰੀਆ ਪਦ ਦਾ ਸੁਖ ਵੀ ਸੁਖ ਸਹਿਜ ਕਰ ਆਇਆ, ਵੀ ਸਾਨੂੰ ਤੁਰੀਆ ਅਵਸਥਾ ਦਾ ਆਤਮਕ ਡੋਲ ਅਵਸਥਾ ਦਾ ਉਹ ਸਹਿਜ ਕਰ ਦਾ ਸੁਖ ਵੀ ਆ ਕੇ ਪ੍ਰਾਪਤ ਹੋ ਗਿਆ।
ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਾਹੇ ਤੇ ਆਈ।
ਲੋਕ ਕਈ ਗੁਰਸਿੱਖਾਂ ਨੇ ਜਦੋਂ ਸਾਹਿਬ ਜ਼ਿਆਦਾ ਸਖ਼ਤ ਬਿਮਾਰ ਹੋਇਆ, ਭਾਵ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੀ ਜੀਵਨ ਦੀ ਆਸ ਹੀ ਖਤਮ ਹੋ ਗਈ, ਵੈਦਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ, ਤਾਂ ਉਸ ਵੇਲੇ ਕਈ ਗੁਰਸਿੱਖਾਂ ਨੇ ਰੋਟੀ ਪਾਣੀ ਵੀ ਛੱਡ ਦਿੱਤਾ। ਕਿਉਂਕਿ ਐਸਾ ਵੀ ਕਈ ਵਾਰੀ ਹੋ ਜਾਂਦਾ ਹੈ ਵੀ ਜਦੋਂ ਕੋਈ ਘਰ ਦੇ ਵਿੱਚ ਬਹੁਤਾ ਕੋਈ ਸੀਰੀਅਸ ਕੇਸ ਹੋ ਜਾਵੇ ਫਿਰ ਰੋਟੀ ਪੱਕਦੀ ਹੀ ਨਹੀਂ, ਕਿਸੇ ਦਾ ਖਾਣ ਵੱਲ ਧਿਆਨ ਹੀ ਨਹੀਂ ਜਾਂਦਾ, ਉਵੇਂ ਹੀ ਸਾਰਾ ਸਮਾਂ ਲੰਘ ਜਾਂਦਾ ਤੇ ਇਹ ਅਵਸਥਾ ਉਸ ਵੇਲੇ ਵੀ ਵਾਪਰੀ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਗੁਰਸਿੱਖਾਂ ਨੂੰ ਬੜੇ ਪਿਆਰ ਦੇ ਨਾਲ ਆਖਿਆ, ਗੁਰਸਿੱਖੋ ਹੁਣ ਤੁਸੀਂ ਇਹ ਸਾਡੇ ਭਰਾਵੋ, ਤੁਸੀਂ ਹੁਣ ਰਜ ਰਜ ਕੇ ਭੋਜਨ ਛਕੋ। ਕਿਉਂਕਿ ਕਈ ਸਿੰਘ ਗੁਰਸਿੱਖਾਂ ਨੇ ਉਸ ਸਾਹਿਬਜ਼ਾਦੇ ਦੇ ਅਰੋਗ ਹੋਣ ਦੀ ਖੁਸ਼ੀ ਦੇ ਵਿੱਚ ਤੇ ਉਹਨਾਂ ਨੇ ਪਾਠ ਅਰਦਾਸਾਂ ਕੀਤੀਆਂ, ਪਰ ਕਈ ਦਿਨ ਭੁੱਖੇ ਰਹੇ ਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਸਾਰੇ ਗੁਰਸਿੱਖਾਂ ਨੂੰ ਆਖਿਆ, ਮੇਰੇ ਭਰਾਵੋ ਹੁਣ ਰੱਜ ਰੱਜ ਕੇ ਭੋਜਨ ਛਕੋ ਤੇ ਕੇਵਲ ਬਾਹਰਲਾ ਭੋਜਨ ਹੀ ਨਹੀਂ ਛਕੀ ਜਾਣਾ, ਅੰਮ੍ਰਿਤ ਨਾਮ ਰਿਦ ਮਾਹੀ ਤੇ ਆਈ ਤੇ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਇਹਨੂੰ ਵੀ ਆਪਣੇ ਹਿਰਦੇ ਵਿੱਚ ਆਉਂਦੇ ਰਵੋ, ਭਾਵ ਭੋਜਨ ਵੀ ਰੱਜ ਰੱਜ ਕੇ ਛਕੋ ਤੇ ਰੱਜ ਰੱਜ ਕੇ ਵਾਹਿਗੁਰੂ ਦਾ ਨਾਮ ਸਿਮਰਨ ਵੀ ਕਰੋ।
ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਪੂਰੇ ਗੁਰੂ ਦੀ ਸ਼ਰਨ ਪਏ ਹਾਂ ਜਿਨ ਆਪਣੇ ਨਾਮ ਕੀ ਪੈਜ ਰਖਾਈ। ਜਿਸ ਸਤਿਗੁਰੂ ਨੇ ਆਪਣੇ ਨਾਮ ਦੀ ਪੈਜ ਸਾਡੀ ਲਜਿਆ ਰੱਖ ਲਈ ਹੈ, ਸਾਡੀ ਪ੍ਰਤਿਗਿਆ ਰੱਖ ਲਈ ਹੈ, ਸਾਡੀ ਇੱਜ਼ਤ ਰੱਖ ਲਈ ਹੈ, ਭਾਵ ਹੁਣ ਸਾਨੂੰ ਗੁਰੂ ਕੇ ਕਹਿੰਦੇ ਨੇ ਵੀ ਇਹ ਗੁਰੂ ਨਾਨਕ ਦੇ ਨੇ, ਇਹ ਬਾਬੇ ਕੇ ਨੇ, ਇਉਂ ਸਤਿਗੁਰੂ ਨੇ ਆਪਣੇ ਨਾਮ ਦੀ ਲਜਿਆ ਰੱਖ ਲਈ ਹੈ।
ਬਿਲਾਵਲ ਮਹੱਲਾ ਪੰਜਵਾਂ, ਸਤਿਗੁਰ ਕਰ ਦੀਨੇ ਅਸਥਿਰ ਕਰ ਬਾਰ ਰਹਾਉ।
ਲੋ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵੀ ਕਿਸੇ ਖਾਸ ਹਾਲਾਤ ਨੂੰ ਮੱਦੇ ਨਜ਼ਰ ਰੱਖਦਿਆਂ ਉਚਾਰਨ ਕੀਤਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸ਼ਹਿਰ ਆਬਾਦ ਕਰ ਰਹੇ ਸਨ ਤੇ ਉਸ ਵੇਲੇ ਪ੍ਰਿਥੀਏ ਨੇ ਈਰਖਾਵਸ਼ ਸੁਲਹੀ ਦਾ ਹਮਲਾ ਕਰਵਾ ਦਿੱਤਾ ਸੀ ਤੇ ਸੁਲਹੀ ਨੇ ਇਹ ਵੀ ਸਹੁੰ ਖਾਧੀ ਸੀ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਘਾਟ ਤਬਾਹ ਕਰ ਦੇਵਾਂਗਾ ਤੇ ਹੁਣ ਉਸ ਘਟਨਾ ਨੂੰ ਲੈ ਕੇ ਗੁਰਸਿੱਖ ਸੰਗਤਾਂ ਵਿੱਚ ਘਬਰਾਹਟ ਫੈਲੀ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਮਹਾਰਾਜ ਵਡਾਲੀ ਚਲੇ ਗਏ ਤੇ 3 ਸਾਲ ਦਾ ਵਕਫਾ ਉੱਥੇ ਬਤੀਤ ਕਰਕੇ ਵਾਪਸ ਮੁੜ ਕੇ ਆਪਣੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਤੇ ਇਹ ਸੁਲਹੀ ਚਾਹੁੰਦਾ ਸੀ ਮੈਂ ਘਰ ਘਾਟ ਬਰਬਾਦ ਕਰ ਦੇਵਾਂਗਾ। ਤਾਂ ਉਸ ਵੇਲੇ ਸਤਿਗੁਰੂ ਨੇ ਫਿਰ ਇਹ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ, ਸਤਿਗੁਰ ਕਰ ਦੀਨੇ ਅਸਰ ਕਰ ਬਾਰ, ਵੀ ਸਾਡੇ ਜਿਹੜੇ ਘਰ ਬਾਰ ਸਨ ਇਹ ਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹਮੇਸ਼ਾ ਲਈ ਇਹ ਸਿਰ ਕਰ ਦਿੱਤੇ ਨੇ, ਇਹਨਾਂ ਦੀਆਂ ਜੜਾਂ ਪੱਕੀਆਂ ਕਰ ਦਿੱਤੀਆਂ ਨੇ। ਇਹ ਜਿਹੜੇ ਸਾਡੇ ਘਰ ਬਾਰ ਨੇ, ਭਾਵ ਪ੍ਰਤੱਖ ਵੀ ਗੁਰੂ ਕੇ ਮਹਿਲ ਤੇ ਹੋਰ ਗੁਰਸਿੱਖਾਂ ਦੇ ਘਰ ਬਾਰ ਵੀ, ਇਹ ਸਾਰੇ ਅਚਲ ਕਰ ਦਿੱਤੇ ਨੇ, ਅਟਲ ਕਰ ਦਿੱਤੇ ਨੇ, ਇਹਨਾਂ ਦੀਆਂ ਜੜਾਂ ਪੱਕੀਆਂ ਕਰ ਦਿੱਤੀਆਂ ਨੇ। ਤੇ ਦੂਜਾ ਇਸਦਾ ਇਸ਼ਾਰਾ ਇਹ ਵੀ ਹੈ ਅੰਤਰੀ ਭਾਵ ਦੇ ਵਿੱਚ, ਸਤਿਗੁਰ ਕਰ ਦੀਨੇ ਅਸਰ ਕਰ ਬਾਰ, ਵੀ ਜਿੰਨੇ ਵੀ ਗੁਰੂ ਘਰ ਦੇ ਇਤਿਹਾਸਕ ਅਸਥਾਨ ਨੇ ਜਿਹੜੇ ਵਿਰੋਧੀ ਉਹਨਾਂ ਨੂੰ ਨੇਸ਼ ਤੋਂ ਨਾਬੂਦ ਕਰਨਾ ਚਾਹੁੰਦੇ ਸਨ, ਕਿਉਂਕਿ ਕੁਦਰਤੀ ਗੱਲ ਹੈ ਜਦੋਂ ਮੁਸਲਮਾਨਾਂ ਦਾ ਰਾਜ ਸੀ ਉਹਨਾਂ ਨੇ ਹਿੰਦੂਆਂ ਦੇ ਮੰਦਰ ਵੀ ਢਾਏ ਤੇ ਜਦੋਂ ਹੁਣ ਇਹਨਾਂ ਦਾ ਰਾਜ ਹੋਇਆ ਮਸੀਤਾਂ ਢਾਉਣ ਲੱਗ ਪਏ, ਜਿਸ ਕਾ ਰਾਜ ਉਸੀ ਕਾ ਤੇਜ ਵਾਲੀ ਗੱਲ ਹੁੰਦੀ ਹੈ। ਪਰ ਸਤਿਗੁਰੂ ਮਹਾਰਾਜ ਦੇ ਸਮੇਂ ਵੀ ਕੋਈ ਐਸੀ ਵਿਰੋਧੀਆਂ ਵੱਲੋਂ ਚਾਲ ਚੱਲੀ ਗਈ ਹੋਵੇਗੀ ਬਈ ਜਿਹੜੇ ਗੁਰੂ ਘਰ ਦੇ ਨਾਮੋ ਨਿਸ਼ਾਨ ਮਿਟਾ ਦਿੱਤੇ ਜਾਣ, ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਇਹ ਬਚਨ ਆਖੇ, ਸਤਿਗੁਰ ਕਰ ਦੀਨੇ ਅਸਰ ਕਰ ਬਾਰ, ਵੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਡੇ ਜਿਹੜੇ ਘਰ ਬਾਰ ਸਨ, ਪ੍ਰਤੱਖ ਵੀ ਇਤਿਹਾਸਕ ਅਸਥਾਨ ਸਨ ਗੁਰੂ ਘਰ ਦੇ, ਇਹ ਸਾਰੇ ਹੀ ਸਿਰ ਕਰ ਦਿੱਤੇ ਨੇ, ਭਾਵ ਇਹਨਾਂ ਨੂੰ ਅੰਮ੍ਰਿਤ ਅਟਲ ਹੋਣ ਦਾ ਵਰਦਾਨ ਦੇ ਦਿੱਤਾ ਹੈ।
ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੇ ਕਰਤਾਰ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਭਾਵ ਭਾਈ ਜਿਹੜਾ ਬੰਦਾ ਐਸੇ ਘਰਾਂ ਦੀ, ਭਾਵ ਜਿਹੜੇ ਗੁਰੂ ਘਰ ਦੇ ਇਤਿਹਾਸਕ ਅਸਥਾਨ ਨੇ ਜਿਵੇਂ ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜਾਂ ਸ੍ਰੀ ਦਰਬਾਰ ਸਾਹਿਬ ਹੈ, ਇਹਨਾਂ ਤੇ ਹਮਲੇ ਹੁਣ ਵੀ ਹੋ ਰਹੇ ਨੇ, ਵਿਰੋਧੀਆਂ ਵੱਲੋਂ ਇਹ ਚਾਲਾਂ ਚਲੀਆਂ ਜਾਂਦੀਆਂ ਨੇ ਵੀ ਇਹ ਗੁਰੂ ਘਰਾਂ ਨੂੰ ਜਿੱਥੋਂ ਸ਼ਕਤੀ ਮਿਲਦੀ ਹੈ ਇਹਨਾਂ ਨੂੰ ਨੇਸ ਤੋਂ ਨਾਬੂਦ ਕੀਤਾ ਜਾਵੇ। ਇਹ ਗੱਲ ਪਹਿਲਾਂ ਤੋਂ ਚਲੀ ਆ ਰਹੀ, ਗੁਰੂ ਕਾਲ ਤੋਂ ਚਲੀ ਆ ਰਹੀ ਹੈ, ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਸਿੱਖਾਂ ਦੇ ਘਰ ਬਾਰ ਨੇ, ਇਤਿਹਾਸਕ ਸਥਾਨ ਨੇ, ਇਹਨਾਂ ਦੀਆਂ ਜੜਾਂ ਬੜੀਆਂ ਹੀ ਪੱਕੀਆਂ ਨੇ, ਇਹ ਖਤਮ ਨਹੀਂ ਹੋਣਗੇ। ਬਾਹਰਲੀ ਇਮਾਰਤ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਵੱਖਰੀ ਗੱਲ ਹੈ, ਪਰ ਅਸਲੀ ਤਾਂ ਜਿਹੜੇ ਗੁਰੂ ਘਰ ਸਾਡੇ ਦਿਲਾਂ ਦੇ ਅੰਦਰ ਉਕਰੇ ਹੋਏ ਨੇ, ਇਹਨਾਂ ਦੀ ਬੁਨਿਆਦ ਸਾਡੇ ਅੰਦਰ ਹੈ, ਸਾਡੇ ਦਿਲਾਂ ਦੇ ਵਿੱਚ ਬੈਠੀ ਹੈ, ਉਹਨੂੰ ਕੌਣ ਢਾ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਵੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸਾਡੇ ਘਰ ਬਾਰ ਸਾਰੇ ਹੀ ਜਿੰਨੀਆਂ ਧਾਰਮਿਕ ਸੰਸਥਾਵਾਂ ਨੇ, ਸਾਧ ਸੰਗਤ ਦੇ ਜੋੜ ਮੇਲੇ ਨੇ, ਇਤਿਹਾਸਕ ਅਸਥਾਨ ਨੇ, ਗੁਰੂ ਕੇ ਤਖ਼ਤ ਨੇ, ਇਹ ਸਾਰੇ ਹਮੇਸ਼ਾ ਲਈ ਅਚਲ ਤੇ ਅਟਲ ਕਰ ਦਿੱਤੇ ਹਨ। ਜੋ ਜੋ ਭਾਈ ਇਹਨਾਂ ਗੁਰੂ ਘਰਾਂ ਦੀ ਨਿੰਦਿਆ ਕਰਦਾ ਹੈ, ਤਿਸ ਆਗਿਆ ਹੀ ਮਾਰਿਆ ਕਰਤਾਰ, ਉਹਨੂੰ ਕਰਤਾ ਪੁਰਖ ਪਹਿਲਾਂ ਹੀ ਖਤਮ ਕਰ ਦਿੰਦੇ। ਜੇ ਸੁਲਹੀ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕਰਨਾ ਚਾਹਿਆ, ਉਹ ਵੀ ਰਸਤੇ ਵਿੱਚ ਹੀ ਮਾਰਿਆ ਗਿਆ, ਆਵੇ ਦੀ ਅੱਗ ਵਿੱਚ ਸੜ ਕੇ ਨਾਪਾਕ ਮੌਤੇ ਮਰਿਆ। ਜੇ ਸੁਲੱਭੀ ਖਾਂ ਨੇ ਹਮਲਾ ਕੀਤਾ, ਉਹ ਵੀ ਮਾਰਿਆ ਗਿਆ। ਜੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਉਹ ਵੀ ਮਾਰਿਆ ਗਿਆ। ਜੇ ਲੱਖੂ ਵਰਗਿਆਂ ਨੇ ਹਮਲਾ ਕੀਤਾ, ਉਹ ਵੀ ਮਾਰੇ ਗਏ। ਤੇ ਜੇ ਇੰਦਰਾ ਗਾਂਧੀ ਨੇ ਕੀਤਾ ਤੇ ਉਹ ਵੀ ਮਾਰੀ ਗਈ। ਗੱਲ ਕੀ ਵੀ ਜਿਹੜਾ ਗੁਰੂ ਘਰਾਂ ਦੀ ਨਿੰਦਿਆ ਕਰਦਾ ਹੈ ਜਾਂ ਜੋ ਵੀ ਇਹਨਾਂ ਦੇ ਬਾਰੇ ਬੁਰਾ ਸੋਚਦਾ ਹੈ, ਤਿਸ ਆਗਿਆ ਹੀ ਮਾਰਿਆ ਕਰਤਾਰ, ਉਹਨੂੰ ਕਰਤਾ ਪੁਰਖ ਵਾਹਿਗੁਰੂ ਪਹਿਲਾਂ ਹੀ ਮਾਰ ਦਿੰਦਾ। ਭਾਵ ਪਹਿਲਾਂ ਉਹਦੀ ਜ਼ਮੀਰ ਮਾਰ ਦਿੰਦਾ ਤੇ ਫਿਰ ਉਹਦਾ ਨਾਮੋ ਨਿਸ਼ਾਨ ਹੀ ਮਿਟਾ ਦਿੰਦਾ ਹੈ।
ਨਾਨਕ ਦਾਸ ਤਾਂ ਕੀ ਸਰਨਾਈ, ਜਾਕੋ ਸ਼ਬਦ ਅਖੰਡ ਅਪਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਦਾਸ ਤਾਂ ਕੀ ਸਰਨਾਈ, ਵੀ ਮੈਂ ਤੇ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਿਆ ਹਾਂ, ਜਾਕੋ ਸ਼ਬਦ ਅਖੰਡ ਅਪਾਰ, ਜਿਸ ਵਾਹਿਗੁਰੂ ਦਾ ਸ਼ਬਦ ਹੁਕਮ ਅਖੰਡ ਲਗਾਤਾਰ ਵਰਤ ਰਿਹਾ ਹੈ ਤੇ ਅਪਾਰ ਉਹ ਪਾਰਾਵਾਰ ਤੋਂ ਰਹਿਤ ਹੈ, ਕਿਉਂਕਿ ਵਾਹਿਗੁਰੂ ਦੇ ਹੁਕਮ ਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਇਹ ਵਾਹਿਗੁਰੂ ਸ਼ਬਦ ਦਾ ਅਰਥ ਇੱਥੇ ਹੁਕਮ ਵਧੇਰੇ ਟੁਕਦਾ ਹੈ। ਜਾਕੋ ਸ਼ਬਦ ਅਖੰਡ ਅਪਾਰ, ਜਿਸ ਵਾਹਿਗੁਰੂ ਦਾ ਸ਼ਬਦ ਹੁਕਮ ਲਗਾਤਾਰ ਵਰਤ ਰਿਹਾ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਤੇ ਅਪਾਰਾ ਅਪਾਰ ਉਹ ਵਾਹਿਗੁਰੂ ਦਾ ਹੁਕਮ ਜਿੱਥੇ ਲਗਾਤਾਰ ਵਰਤ ਲਿਆ ਹੈ, ਉੱਥੇ ਅਪਾਰ ਉਹ ਪਾਰਾ ਵਾਰ ਤੋਂ ਵੀ ਰਹਿਤ ਹੈ।
ਬਿਲਾਵਲ ਮਹੱਲਾ ਪੰਜਵਾਂ, ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ।
ਲਓ ਹੁਣ ਇਹ ਸ਼ਬਦ ਖਾਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੁਖਾਤਬ ਹੋ ਕੇ ਉਚਾਰਨ ਕੀਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬਜ਼ਾਦੇ ਦਾ ਬੁਖਾਰ ਦੂਰ ਹੋਇਆ, ਬਿਮਾਰੀਆਂ ਤੋਂ ਛੁਟਕਾਰਾ ਹੋਇਆ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ। ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ, ਦੇਖ ਤੇਰੇ ਸਾਰੇ ਹੀ ਤਾਪ ਸੰਤਾਪ ਚਲੇ ਗਏ ਨੇ। ਤਾਪ ਜਿਹੜੇ ਤਨ ਦੇ ਤਾਪ ਰੋਗ ਸਨ, ਸੰਤਾਪ ਜਿਹੜੇ ਮਨ ਦੇ ਤਾਪ ਸਨ, ਸਾਰੇ ਚਲੇ ਗਏ। ਬਿਨਸੇ ਤੇ ਰੋਗ ਤੇ ਜਿੰਨੇ ਹੋਰ ਵੀ ਰੋਗ ਸਨ ਸੀਤਲਾ ਆਦਿਕ ਦੇ, ਉਹ ਵੀ ਸਾਰੇ ਦੇ ਸਾਰੇ ਨਾਸ ਹੋ ਗਏ।
ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ,
ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਆ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਨੂੰ ਅਰੋਗ ਵੇਖ ਕੇ ਤੇ ਉਹਨੂੰ ਇਹ ਗੱਲ ਸਮਝਾਈ, ਪਾਰ ਬ੍ਰਹਮ ਤੂੰ ਬਖਸ਼ਿਆ, ਤੈਨੂੰ ਅਕਾਲ ਪੁਰਖ ਨੇ ਬਖਸ਼ਿਆ, ਅਕਾਲ ਪੁਰਖ ਨੇ ਤੈਨੂੰ ਭੇਜਿਆ ਸੀ, ਉਹਨੇ ਤੇਥੋਂ ਸੇਵਾ ਲੈਣੀ ਹੈ, ਸੰਤਨ ਰਸ ਭੋਗ, ਵੀ ਹੁਣ ਤੂੰ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਦਾ, ਸਿਮਰਨ ਦਾ, ਕੀਰਤਨ ਕਥਾ ਦਾ ਰਸ ਭੋਗ।
ਸਰਵ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ,
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਵ ਸੁਖਾ ਤੇਰੀ ਮੰਡਲੀ, ਜਿਹੜੀ ਤੇਰੀ ਮੰਡਲੀ ਹੈ, ਭਾਵ ਜਿਹੜੇ ਸਤਿਗੁਰੂ ਮਹਾਰਾਜ ਦੇ ਜਿਹੜੇ ਹਮਜੋਲੀ ਸਨ, ਭਾਵ ਉਹਨਾਂ ਦੇ ਜਿਹੜੇ ਹਮ ਉਮਰ ਦੇ ਜਿਹੜੇ ਮਿੱਤਰ ਦੋਸਤ ਹਨ, ਹੋਰ ਗੁਰਸਿੱਖ ਪਰਿਵਾਰਾਂ ਦੇ ਬੱਚੇ, ਉਹਨਾਂ ਵਾਲੇ ਇਸ਼ਾਰਾ ਹੈ, ਸਰਵ ਸੁਖਾ ਤੇਰੀ ਮੰਡਲੀ, ਤੇਰੀ ਇਹ ਮੰਡਲੀ ਨੂੰ, ਤੇਰੀ ਟੀਮ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਰਹਿਣ, ਤੇਰਾ ਮਨ ਤਨ ਆਰੋਗ ਤੇ ਤੇਰਾ ਮਨ ਵੀ ਤੇ ਤਨ ਹਮੇਸ਼ਾ ਲਈ ਆਰੋਗ ਰਵੇ, ਸਰੀਰਕ ਤੌਰ ਤੇ ਵੀ ਤੁਸੀਂ ਹਮੇਸ਼ਾ ਲਈ ਤੰਦਰੁਸਤ ਰਹੋ ਤੇ ਮਨ ਕਰਕੇ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ।
ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ,
ਤੇ ਨਾਲ ਹੀ ਸਤਿਗੁਰੂ ਇਸ ਦਾ ਸਫਲ ਇਹਦਾ ਉਪਚਾਰ ਵੀ ਦੱਸਦੇ ਨੇ, ਗੁਣ ਗਾਵੋ ਨਿਤ ਰਾਮ ਕੇ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਮੇਸ਼ਾ ਲਈ ਗੁਣ ਗਾਓ, ਭਾਵ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੋ। ਇਹ ਅਵਖਤ ਯੋਗ, ਇਹ ਜਿਹੜੀ ਦਵਾਈ ਹੈ, ਯੋਗ ਦਾ ਅਰਥ ਹੈ ਇਹ ਠੀਕ ਹੈ, ਇਹ ਦਵਾਈ ਵਰਤਣ ਦੇ ਯੋਗ ਹੈ, ਤੇ ਜਾਂ ਯੋਗ ਦਾ ਅਰਥ ਇਹ ਵੀ ਕੀਤਾ ਇਹ ਅਵਖਤ ਯੋਗ ਵੀ ਇਹ ਜਿਹੜੀ ਔਸ਼ਧੀ ਹੈ ਇਹ ਦਵਾਈ ਹੈ ਵਾਹਿਗੁਰੂ ਦੇ ਗੁਣ ਗਾਉਣ ਦੀ ਵਾਹਿਗੁਰੂ ਦੇ ਸਿਮਰਨ ਦੀ ਯੋਗ ਇਹ ਹਰ ਰੋਗ ਸੋਗ ਨੂੰ ਦੂਰ ਕਰਨ ਦੇ ਲਈ ਸਮਰੱਥ ਹੈ ਯੋਗ ਦਾ ਅਰਥ ਸਮਰੱਥ ਵੀ ਹੈ ਅਥਵਾ ਇਹ ਅਵਖਤ ਯੋਗ ਦਾ ਅਰਥ ਵੀ ਇਹ ਦਵਾਈ ਬਹੁਤ ਫਾਇਦੇਮੰਦ ਹੈ
ਆਏ ਬਸੋ ਕਰ ਦੇਸ ਮਹਿ ਇਹ ਭਲੇ ਸੰਜੋਗ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਨੂੰ ਆਖਿਆ ਵੀ ਇਹ ਵੀ ਹੋ ਸਕਦਾ ਇਸ ਪੰਕਤੀ ਤੋਂ ਇਹ ਸੰਕੇਤ ਮਿਲਦਾ ਹੈ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਜਦੋਂ ਬਡਾਲੀ ਸਾਹਿਬ ਤੋਂ ਸਿੱਧੇ ਆਪਣੇ ਨਾਨਕੇ ਪਿੰਡ ਚਲੇ ਗਏ ਸਨ ਕਿਉਂਕਿ ਨਾਨਕਿਆਂ ਨੂੰ ਵੀ ਆਪਣਾ ਚਾਅ ਹੁੰਦਾ ਵੀ ਸਾਡੇ ਘਰੇ ਦੋਤਾ ਆਵੇ ਤੇ ਅਸੀਂ ਉਹਨੂੰ ਪਾਲੀਏ ਲਾਡ ਲੜਾਈਏ ਹੁਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਵਡਾਲੀ ਸਾਹਿਬ ਤੋਂ ਮਾਉ ਚਲੇ ਗਏ ਤੇ ਗੁਰੂ ਮਹਾਰਾਜ ਸੰਗਤਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤਾਂ ਉਸ ਵੇਲੇ ਆਪਣੇ ਸਾਹਿਬਜ਼ਾਦੇ ਨੂੰ ਤੇ ਇਹ ਬਚਨ ਆਖੇ ਆਏ ਬਸੋ ਕਰ ਦੇਸ਼ ਮੈਂ ਇਹ ਭਲੇ ਸੰਜੋਗ ਆਪਣੇ ਸਾਹਿਬਜ਼ਾਦੇ ਨੂੰ ਆਖਦੇ ਨੇ ਵੀ ਹੁਣ ਤੂੰ ਆਪਣੇ ਵਤਨ ਆਪਣੇ ਦੇਸ਼ ਆਪਣੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਰਵੋ ਇਹ ਭਲੇ ਸੰਜੋਗ ਇਹ ਹੁਣ ਬੜੇ ਸ਼ੁਭ ਅਵਸਰ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ ਇਹ ਢੁਕਵਾਂ ਸਮਾਂ ਹੈ ਚੰਗੇ ਸੰਜੋਗ ਨੇ ਚੰਗੇ ਸਬੱਬ ਜੁੜੇ ਹੋਏ ਨੇ ਇਸ ਲਈ ਹੁਣ ਤੁਸੀਂ ਆਪਣੇ ਵਤਨ ਆਪਣੇ ਘਰ ਆਪਣੇ ਦੇਸ਼ ਪਰਤੇ ਆਓ ਤੇ ਆਪਣੇ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹਮੇਸ਼ਾ ਲਈ ਰਹੋ
ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਯੋਗ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਨਾਨਕ ਪ੍ਰਭ ਸੋ ਪ੍ਰਸੰਨ ਪਏ ਉਹ ਵਾਹਿਗੁਰੂ ਜੀ ਸਾਡੇ ਤੇ ਚੰਗੀ ਤਰ੍ਹਾਂ ਪ੍ਰਸੰਨ ਹੋਏ ਇੱਕ ਤਾਂ ਹੁੰਦਾ ਨਾ ਮਾੜੀ ਮੋਟੀ ਜੀ ਖੁਸ਼ੀ ਹੁੰਦੀ ਪਰ ਚੰਗੀ ਤਰ੍ਹਾਂ ਖੁਸ਼ ਹੋਣਾ ਉਹ ਇੱਕ ਐਸੀ ਚੀਜ਼ ਹੁੰਦੀ ਜਦੋਂ ਆਦਮੀ ਪੂਰਾ ਖੁਸ਼ ਹੋਵੇ ਨਾ ਫਿਰ ਸਭ ਕੁਛ ਹੀ ਆਪਣੇ ਦਾਅ ਤੇ ਲਾ ਦਿੰਦਾ ਕਹਿੰਦਾ ਮੇਰੀ ਜਾਨ ਵੀ ਚਲੀ ਜਾਵੇ ਤਾਂ ਵੀ ਮੈਂ ਕੰਮ ਕਰਨਾ ਹੀ ਕਰਨਾ ਇਹ ਪੂਰਨ ਖੁਸ਼ੀ ਦੀ ਨਿਸ਼ਾਨੀ ਹੁੰਦੀ ਹੈ ਲਹੁ ਨਾਨਕ ਪ੍ਰਭ ਸੋ ਪ੍ਰਸੰਨ ਪਏ ਸਾਡੇ ਤੇ ਉਹ ਵਾਹਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ ਲਹਿ ਗਏ ਵਿਯੋਗ ਜਿਹੜੇ ਸਾਡੇ ਵਿਛੋੜੇ ਸਨ ਪਿਤਾ ਪੁੱਤਰ ਦਾ ਵਿਛੋੜਾ ਵੀ ਇੱਕ ਬਹੁਤ ਵੱਡਾ ਸਦਮਾ ਗਿਣਿਆ ਜਾਂਦਾ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਬਡਾਲੀ ਸਾਹਿਬ ਵੀ ਹਮਲੇ ਹੋਏ ਸਨ ਪਤਾ ਹੈ ਆਪ ਜੀ ਨੂੰ ਤੇ ਫਿਰ ਉਹ ਨਾਨਕੇ ਪਰਿਵਾਰ ਨੇ ਬੇਨਤੀ ਕੀਤੀ ਵੀ ਤੁਸੀਂ ਸਾਹਿਬਜ਼ਾਦੇ ਨੂੰ ਸਾਡੇ ਕੋਲ ਘੱਲ ਦਿਓ ਤੇ ਫਿਰ ਮਾਤਾ ਗੰਗਾ ਜੀ ਉੱਥੇ ਆਪਣੇ ਪੇਕੇ ਘਰ ਮਾਉ ਪਿੰਡ ਵਿੱਚ ਚਲੇ ਗਏ ਹੋਣਗੇ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਫਿਰ ਵਾਪਸ ਮੁੜ ਕੇ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪਰਿਵਾਰ ਇਕੱਠਾ ਹੋਇਆ ਉਸ ਵੇਲੇ ਸ਼ੁਕਰਾਨੇ ਵਜੋਂ ਇਹ ਬਚਨ ਆਖੇ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਹਿ ਗਏ ਵਿਯੋਗ ਹੁਣ ਸਾਡੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ ਨੇ ਤੇ ਹੁਣ ਜਿਹੜੇ ਸਾਡੇ ਵਿਛੋੜੇ ਸਨ ਪਰਿਵਾਰਕ ਵਿਛੋੜੇ ਸਾਰੇ ਦੂਰ ਹੋ ਗਏ
ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗਨਾ ਚਾਲ ਹੀ ਮਾਇਆ ਜੰਜਾਲ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਜਿਹੜੇ ਲੋਕ ਗੁਰੂ ਘਰ ਦੇ ਨਾਲ ਜਾਂ ਨਿਰਵੈਰ ਪੁਰਖਾਂ ਦੇ ਨਾਲ ਵੀ ਵੈਰ ਕਮਾਉਂਦੇ ਨੇ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਉਹਦੇ ਬਾਰੇ ਸਤਿਗੁਰੂ ਮਹਾਰਾਜ ਅੱਗੇ ਚਾਨਣਾ ਪਾਉਂਦੇ ਹਨ ਤੇ ਨਾਲ ਉਹਨਾਂ ਨੂੰ ਇੱਕ ਨਸੀਹਤ ਵੀ ਹੈ ਵੀ ਜੇ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਨੂੰ ਰਾਜ ਪਦਵੀ ਬਖਸ਼ਿਸ਼ ਵੀ ਕੀਤੀ ਹੈ ਤਾਂ ਉਹਨੂੰ ਹਕੂਮਤ ਦੇ ਨਸ਼ੇ ਦੇ ਵਿੱਚ ਆਪਣਾ ਧਰਮ ਕਰਮ ਤੇ ਇਨਸਾਫ਼ ਭੁੱਲ ਨਹੀਂ ਜਾਣਾ ਚਾਹੀਦਾ ਤੇ ਉਸਨੂੰ ਹਰ ਵਿਅਕਤੀ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਨਾਲ ਬੇਇਨਸਾਫ਼ੀ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਜਿਹੜਾ ਆਦਮੀ ਹਕੂਮਤ ਦੇ ਨਸ਼ੇ ਵਿੱਚ ਕੋਈ ਜ਼ੋਰ ਜ਼ੁਲਮ ਢਾਉਂਦਾ ਹੈ ਜਾਂ ਕੋਈ ਬੇਇਨਸਾਫ਼ੀ ਕਰਦਾ ਹੈ ਉਹਦਾ ਹਸ਼ਰ ਮਾੜਾ ਹੀ ਹੁੰਦਾ ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ ਆ ਜਿਹੜੇ ਮਾਇਆ ਦੇ ਜੰਜਾਲ ਨੇ ਮਾਇਆ ਦੇ ਧੰਦੇ ਨੇ ਮਾਇਆ ਦੇ ਪਸਾਰੇ ਨੇ ਇਹ ਬਈ ਕਿਸੇ ਦੇ ਨਾਲ ਨਹੀਂ ਜਾਂਦੇ ਆ ਜੋ ਕੁਝ ਇੱਥੇ ਰਾਜਸੀ ਲੋਕ ਬੜੇ ਬੜੇ ਆਡੰਬਰ ਰਾਜਦੇ ਨੇ ਆਪਣੇ ਰਹਿਣ ਦੇ ਲਈ ਬੜੇ ਬੜੇ ਮਹਿਲ ਉਸਾਰਦੇ ਨੇ ਤੇ ਆਪਣੇ ਵੱਡੇ ਵੱਡੇ ਹੋਰ ਕਾਰਖਾਨੇ ਲਾਉਂਦੇ ਨੇ ਤੇ ਹੋਰ ਆਪਣੇ ਬਹੁਤੇ ਪਸਾਰੇ ਕਰਦੇ ਨੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਜਿਹੜੇ ਮਾਇਆ ਦੇ ਜੰਜਾਲ ਨੇ ਭਾਈ ਕਿਸੇ ਦੇ ਨਾਲ ਜਾਂਦੇ ਨਹੀਂ ਹਨ।
ਊਟ ਸਿਧਾਰੇ ਛਤਰਪਤ ਸੰਤਨ ਕੈ ਖਿਆਲ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵੱਡੇ ਵੱਡੇ ਛਤਰਪਤ ਛਤਰਾਂ ਦੇ ਮਾਲਕ ਰਾਜੇ ਮਹਾਰਾਜੇ ਸਨ, ਉਹ ਵੀ ਇੱਥੋਂ ਉੱਠ ਕੇ ਚਲੇ ਗਏ। ਉਹ ਕਿਹੜਾ ਕੁਛ ਨਾਲ ਲੈ ਗਏ? ਤੁਸੀਂ ਸਾਰੇ ਰਾਜਿਆਂ ਵੱਲ ਨਿਗਾਹ ਮਾਰ ਕੇ ਦੇਖੋ, ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ। ਦੇਖ ਲੋ, ਰਾਵਣ ਲੰਕਾ ਦਾ ਮਾਲਕ ਸੀ, ਲੰਕਾ ਦਾ ਕਿਲਾ ਸੋਨੇ ਦਾ ਕਿਲਾ ਉਸਨੇ ਉਸਾਰਿਆ ਸੀ। ਕਿੰਨਾ ਅਮੀਰ ਹੋਵੇਗਾ ਜਿਹਦਾ ਕਿਲਾ ਸੋਨੇ ਦਾ ਸੀ? ਪਰ ਸਤਿਗੁਰੂ ਕਹਿੰਦੇ ਨੂੰ ਮੂਰਖ ਰਾਵਣ ਨਾਲ ਕੀ ਲੈ ਗਿਆ, ਉਹਦੇ ਬਾਰੇ ਲਿਖਿਆ ਮਿਲਦਾ। ਜਦੋਂ ਰਾਵਣ ਜੰਗ ਦੇ ਵਿੱਚ ਮਾਰਿਆ ਗਿਆ ਤਾਂ ਉਸ ਵੇਲੇ ਜਿਹੜਾ ਰਾਵਣ ਦਾ ਭਰਾ ਸੀ ਬਪੀਖਣ, ਉਹਨੇ ਰਾਮ ਚੰਦਰ ਜੀ ਦੇ ਨਾਲ ਅੰਦਰ ਖਾਤੇ ਉਹਨੇ ਪਹਿਲਾਂ ਹੀ ਗਾਂਢਾ ਸਾਂਢਾ ਕਰ ਲਿਆ ਸੀ। ਔਰ ਉਹਨੇ ਰਾਵਣ ਨੂੰ ਇਹ ਸਲਾਹ ਵੀ ਦਿੱਤੀ ਸੀ ਵੀ ਤੂੰ ਰਾਮ ਚੰਦਰ ਜੀ ਦੇ ਨਾਲ ਜੰਗ ਨਾ ਕਰ, ਠੀਕ ਹੈ ਤੂੰ ਸੀਤਾ ਨੂੰ ਉਧਾਲ ਕੇ ਲਿਆਂਦਾ, ਤੂੰ ਸੀਤਾ ਵਾਪਸ ਕਰਦੇ ਲੜਾਈ ਖਤਮ ਹੁੰਦੀ ਹੈ। ਪਰ ਉਹ ਇਸ ਗੱਲ ਨੂੰ ਮੰਨਿਆ ਨਾ। ਹੁਣ ਜਦੋਂ ਕਿਸੇ ਸਿਆਣੇ ਦੀ ਸਲਾਹ ਨਾ ਮੰਨੀ ਜਾਵੇ ਉਹਨੂੰ ਗੁੱਸਾ ਆਉਂਦਾ। ਫਿਰ ਜਿਹੜਾ ਬਪੀਖਣ ਸੀ, ਭੇਦ ਬਪੀਖਣ ਗੁਰਮੁਖ ਪਰਚਾਇਨ, ਬਾਣੀ ਵਿੱਚ ਵੀ ਪੰਕਤੀ ਆਈ ਹੈ, ਤੇ ਫਿਰ ਉਹ ਰਾਮ ਚੰਦਰ ਜੀ ਦੇ ਨਾਲ ਰਲ ਗਿਆ ਤੇ ਫਿਰ ਉਹਨੇ ਸਾਰਾ ਭੇਤ ਦੇ ਕੇ ਵੀ ਇਹਨੇ ਇਸ ਤਰ੍ਹਾਂ ਕੀਤਾ ਤੇ ਉਹ ਰਾਮ ਚੰਦਰ ਜੀ ਦੀ ਮਦਦ ਕੀਤੀ ਤੇ ਅਖੀਰ ਉੱਤੇ ਰਾਮ ਚੰਦਰ ਜੀ ਨੇ ਜਦੋਂ ਰਾਵਣ ਨੂੰ ਮਾਰਿਆ ਤੇ ਲੰਕਾ ਦਾ ਰਾਜ ਵੀ ਬਪੀਖਣ ਨੂੰ ਦਿੱਤਾ। ਇਹ ਰਮਾਇਣ ਦੀ ਕਥਾ ਹੈ। ਤੇ ਜਦੋਂ ਲੰਕਾ ਦਾ ਰਾਜ ਬਪੀਖਣ ਨੂੰ ਦਿੱਤਾ ਤਾਂ ਉਧਰੋਂ ਰਾਵਣ ਦੀ ਮੌਤ ਹੋ ਗਈ, ਲੰਕਾ ਦਾ ਰਾਜਾ ਬਪੀਖਣ ਬਣ ਗਿਆ। ਤਾਂ ਉਸ ਵੇਲੇ ਜਿਹੜੀ ਰਾਵਣ ਦੇ ਘਰ ਵਾਲੀ ਸੀ ਪਟਰਾਣੀ ਮਦੋਦਰੀ, ਉਹ ਜਰਮਨ ਦੇ ਰਹਿਣ ਵਾਲੀ ਸੀ। ਦੱਸਦੇ ਨੇ ਉਹ ਜਿਹੜੀ ਮਦੋਦਰੀ ਸੀ ਫਿਰ ਉਹ ਰਾਮ ਚੰਦਰ ਜੀ ਦੇ ਪਾਸ ਆਈ, ਕਹਿਣ ਲੱਗੀ ਠੀਕ ਹੈ ਮੇਰਾ ਪਤੀ ਜੰਗ ਵਿੱਚ ਸ਼ਹੀਦ ਹੋਇਆ, ਠੀਕ ਹੈ ਉਸਨੇ ਗਲਤੀਆਂ ਵੀ ਕੀਤੀਆਂ, ਉਹਦੀ ਸਜ਼ਾ ਵੀ ਭੋਗ ਲਈ ਹੈ, ਪਰ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਇਹ ਜਿਹੜਾ ਵੈਰ ਹੁੰਦਾ ਦੁਸ਼ਮਣੀ ਹੁੰਦੀ ਜਿਉਂਦੇ ਮਨੁੱਖ ਦੇ ਨਾਲ ਹੀ ਹੁੰਦੀ ਹੈ। ਹੁਣ ਮੇਰਾ ਪਤੀ ਮਾਰਿਆ ਗਿਆ ਹੈ, ਮੈਂ ਹੁਣ ਉਹਦਾ ਅੰਤਿਮ ਸੰਸਕਾਰ ਕਰਨਾ ਹੈ। ਉਹਦੇ ਲਈ ਇੱਕ ਸਾਡੇ ਸ਼ਾਹੀ ਖਾਨਦਾਨ ਦੀ ਪਰੰਪਰਾ ਹੈ, ਜਦੋਂ ਕੋਈ ਬਾਦਸ਼ਾਹ ਮਰਦਾ ਅਸੀਂ ਉਹਦੇ ਮੂੰਹ ਦੇ ਵਿੱਚ ਚਾਰ ਰਤੀਆਂ ਸੋਨਾ ਪਾਉਂਦੇ ਹਾਂ ਤੇ ਮੈਨੂੰ ਚਾਰ ਰਤੀਆਂ ਸੋਨਾ ਚਾਹੀਦਾ, ਉਹ ਤੁਸੀਂ ਮੈਨੂੰ ਦੇ ਦਿਓ। ਕਿੱਥੇ ਉਹ ਲੰਕਾ ਸੋਨੇ ਦੇ ਕਿਲੇ ਦਾ ਮਾਲਕ, ਪਰ ਜਦੋਂ ਮਰਿਆ ਤੇ ਉਹ ਚਾਰ ਰਤੀਆਂ ਸੋਨਾ ਜਿਹੜਾ ਮੰਗਣ ਵਾਸਤੇ ਰਾਮ ਚੰਦਰ ਕੋਲ ਜਾਣਾ ਪਿਆ ਉਹਦੇ ਘਰ ਵਾਲੀ ਨੂੰ। ਤੇ ਅੱਗੋਂ ਰਾਮ ਚੰਦਰ ਜੀ ਨੇ ਆਖਿਆ ਵੀ ਮਦੋਦਰੀ, ਬਈ ਅਸੀਂ ਤੇ ਲੰਕਾ ਦਾ ਰਾਜ ਬਪੀਖਣ ਨੂੰ ਦੇ ਦਿੱਤਾ, ਹੁਣ ਤੂੰ ਜੋ ਵੀ ਕੁਛ ਲੈਣਾ ਉਹਦੇ ਕੋਲੋਂ ਜਾ ਕੇ ਮੰਗ ਸਕਦੀ ਹੈ। ਤੇ ਪਰ ਇਹ ਮਦੋਦਰੀ ਬੜੀ ਗੈਰਤਮੰਦ ਔਰਤ ਸੀ, ਇਹ ਅੱਗੋਂ ਕਹਿਣ ਲੱਗੀ ਮੈਂ ਉਹ ਸ਼ਰੀਕ ਦੇ ਕੋਲੋਂ ਤੇ ਨਹੀਂ ਜਾ ਕੇ ਭਿਖਿਆ ਮੰਗਣੀ, ਜੇ ਤੁਸੀਂ ਦੇ ਸਕਦੇ ਹੋ ਤਾਂ ਮੇਰੀ ਮਦਦ ਕਰ ਸਕਦੇ ਹੋ, ਵੱਖਰੀ ਗੱਲ ਹੈ, ਪਰ ਮੈਂ ਉਹ ਸ਼ਰੀਕ ਦੇ ਕੋਲ ਜਾ ਕੇ ਤੇ ਮੈਂ ਹੱਥ ਨਹੀਂ ਹਟਣੇ। ਤੇ ਫਿਰ ਇਹਨੇ ਉਂਝ ਹੀ ਰਾਵਣ ਦਾ ਉਹ ਅੰਤਿਮ ਸੰਸਕਾਰ ਕੀਤਾ, ਭਾਵ ਜਿਹੜੀ ਪਰੰਪਰਾ ਸੀ ਉਹ ਪੂਰੀ ਨਾ ਹੋ ਸਕੀ। ਇੱਕ ਐਸੀ ਉਦਾਹਰਣ ਹੈ ਵੀ ਜਿਹਨੂੰ ਵੇਖ ਕੇ ਤੇ ਸੁਣ ਕੇ ਸਾਨੂੰ ਵੀ ਸਿੱਖਿਆ ਮਿਲਦੀ ਆ ਵੀ ਅਸੀਂ ਕਿਹੜੇ ਬਾਗ ਦੀ ਮੂਲੀ ਆ, ਵੀ ਅਸੀਂ ਥੋੜੀ ਥੋੜੀ ਗੱਲ ਦਾ ਹੰਕਾਰ ਕਰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਊਟ ਸੁਧਾਰੇ ਛਤਰਪਤ ਸੰਤਨ ਕਹਿ ਖਿਆਲ, ਵੀ ਇਹ ਜਿਹੜੇ ਵੱਡੇ ਵੱਡੇ ਛਤਰਾਂ ਦੇ ਮਾਲਕ ਰਾਜੇ ਨੇ ਉਹ ਵੀ ਇੱਥੋਂ ਉੱਠ ਕੇ ਚਲੇ ਗਏ। ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਸੰਤਨ ਕਹਿ ਖਿਆਲ, ਵੀ ਇਹ ਸੰਤਾਂ ਦੇ ਵਿਚਾਰ ਨੇ ਵੀ ਕੋਈ ਚੀਜ਼ ਕਿਸੇ ਦੇ ਨਾਲ ਨਹੀਂ ਜਾਂਦੀ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਸਭ ਕੁਝ ਇੱਥੋਂ ਛੱਡ ਕੇ ਚਲੇ ਗਏ ਹਨ।
ਅਹੰਗ ਬੁੱਧ ਕੋ ਬਿਨਸਨਾ ਇਹ ਤੁਰਕੀ ਢਾਲ
ਰਹਾਓ। ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਉਹ ਸੁਲਹ ਵੱਲ ਇਸ਼ਾਰਾ ਹੈ। ਅਹੰਗ ਬੁੱਧ ਕੋ ਬਿਨਸਨਾ, ਜਿਹੜੀ ਹੰਕਾਰ ਵਾਲੇ ਬੁੱਧੀ ਕੋਈ ਧਾਰਨ ਕਰ ਲਵੇ ਨਾ, ਤੇ ਹੰਕਾਰਿਆ ਸੋ ਮਾਰਿਆ, ਹੰਕਾਰ ਨੂੰ ਵਾਹਿਗੁਰੂ ਨਹੀਂ ਬਰਦਾਸ਼ਤ ਕਰਦਾ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਸੁਖੀ ਬਸੈ ਮਸਕੀਨੀਆਂ ਆਪ ਨਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਅਹੰ ਬੁੱਧ ਕੋ ਬਿਨਸਨਾ ਏ ਤੁਰਕੀ ਟਾਲ, ਜਿਹੜੀ ਹੰਕਾਰ ਵਾਲੀ ਬੁੱਧੀ ਉਹਨੇ ਤੇ ਨਾਸ਼ ਹੋਣਾ ਹੀ ਹੋਣਾ ਹੈ। ਇਹ ਤੇ ਧੁਰ ਦੀ ਮਰਜ਼ਾਦਾ ਚਲੀ ਆ ਰਹੀ ਹੈ ਵੀ ਚਾਹੇ ਰਾਵਣ ਨੇ ਹੰਕਾਰ ਕੀਤਾ, ਹਰਨਾਕਸ਼ ਨੇ ਹੰਕਾਰ ਕੀਤਾ, ਕੰਸ ਨੇ ਹੰਕਾਰ ਕੀਤਾ, ਚਾਹੇ ਕਿਸੇ ਨੇ ਵੀ ਹੰਕਾਰ ਕੀਤਾ ਤੇ ਉਹਨੂੰ ਨਾਸ਼ ਹੋਣਾ ਪਿਆ ਹੈ। ਹੰਕਾਰ ਵਾਲੀ ਬੁੱਧੀ ਅਕਸਰ ਨਾਸ਼ ਹੁੰਦੀ ਹੈ। ਇਹ ਧੁਰ ਦੀ ਮਰਜ਼ਾਦਾ ਚਲੀ ਆ ਰਹੀ ਹੈ।
ਬਹੁ ਜੋਨੀ ਜਨਮ ਹੈ ਮਰੈ ਵਿਖਿਆ ਬਿਕਰਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਹੁ ਜੋਨੀ ਜਨਮ ਹੈ ਮਰੈ ਵਿਖਿਆ ਬਿਕਰਾਲ। ਜਿਹੜੇ ਬਿਕਰਾਲ ਦਾ ਅਰਥ ਹੈ ਜਿਹੜੀ ਬਹੁਤ ਡਰਾਉਣੀ, ਵਿਖਿਆ ਦਾ ਅਰਥ ਮਾਇਆ, ਜਿਹੜੀ ਬੜੀ ਡਰਾਉਣੀ ਮਾਇਆ ਹੈ ਨਾ, ਕਿਉਂਕਿ ਮਾਇਆ ਨੂੰ ਅੱਗ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਅੱਗ ਵੀ ਕਿੰਨੀ ਭਿਆਨਕ ਹੁੰਦੀ ਹੈ, ਜੇ ਕਿਤੇ ਘਰ ਨੂੰ ਲੱਗ ਜਾਵੇ ਤੇ ਜਾਂ ਕਿਸੇ ਹੋਰ ਕਿਸੇ ਸ਼ਹਿਰ ਨੂੰ ਲੱਗ ਜਾਵੇ ਕਿੰਨਾ ਨੁਕਸਾਨ ਕਰ ਦਿੰਦੀ ਹੈ। ਇਸੇ ਤਰ੍ਹਾਂ ਮਾਇਆ ਦਾ ਸੁਭਾਵ ਹੈ, ਕਿਸੇ ਚੀਜ਼ ਨੂੰ ਮਰਜ਼ਾਦਾ ਦੇ ਵਿੱਚ ਰੱਖਿਆ ਜਾਵੇ ਫੇਰ ਹੀ ਉਹ ਠੀਕ ਰਹਿੰਦੀ ਹੈ, ਜਦੋਂ ਮਰਜ਼ਾਦਾ ਤੋਂ ਗੱਲ ਬਾਹਰ ਜਾਂਦੀ ਫੇਰ ਗੱਲ ਵਿਗੜ ਜਾਂਦੀ ਹੈ। ਜੇ ਨਦੀ ਦਾ ਪਾਣੀ ਨਦੀ ਦੇ ਕਿਨਾਰਿਆਂ ਵਿੱਚ ਵਹਿੰਦਾ ਚੰਗੀ ਗੱਲ ਹੈ, ਜਦੋਂ ਕਿਨਾਰਿਆਂ ਤੋਂ ਬਾਹਰ ਆ ਜਾਵੇ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ, ਨੁਕਸਾਨ ਹੁੰਦਾ। ਅੱਗ ਚੁੱਲ੍ਹੇ ਵਿੱਚ ਬਲਦੀ ਰਹੇ ਚੰਗੀ ਗੱਲ ਹੈ, ਪਰ ਜਦੋਂ ਅੱਗ ਬਾਹਰ ਆ ਜਾਂਦੀ ਹੈ, ਬਾਹਰ ਲੱਗ ਜਾਂਦੀ ਹੈ ਤੇ ਫਿਰ ਕਿੱਡਾ ਵੱਡਾ ਨੁਕਸਾਨ ਕਰਦੀ। ਇਹੀ ਸੁਭਾਅ ਮਾਇਆ ਦਾ ਹੈ। ਜੇ ਮਾਇਆ ਨੂੰ ਮਰਜ਼ਾਦਾ ਵਿੱਚ ਸੰਜਮ ਦੇ ਵਿੱਚ ਵਰਤੀਏ ਤਾਂ ਚੰਗੀ ਗੱਲ ਹੈ, ਨਹੀਂ ਤੇ ਫਿਰ ਇਹ ਡਰਾਉਣਾ ਰੂਪ ਧਾਰਨ ਕਰਦੀ ਹੈ, ਵਿਖਿਆ ਬਿਕਰਾਲ। ਇਹ ਮਾਇਆ ਬੜੀ ਡਰਾਉਣੀ ਹੈ ਤੇ ਜਿਹੜਾ ਮਨੁੱਖ ਇਹਦੇ ਵਿੱਚ ਖਚਿਤ ਹੋ ਜਾਂਦਾ ਹੈ, ਬਹੁ ਜੋਨੀ ਜਨਮ ਹੈ ਮਰੈ, ਫਿਰ ਉਹ ਬਹੁਤੀਆਂ ਜੂਨਾਂ ਦੇ ਵਿੱਚ ਭਟਕਦਾ ਤੇ ਜੰਮਦਾ ਮਰਦਾ ਰਹਿੰਦਾ ਹੈ।
ਸਤ ਬਚਨ ਸਾਧੂ ਕਹੈ ਨਿਤ ਜਪਹਿ ਗੋਪਾਲ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੇ ਸਾਧੂ ਲੋਕ ਨੇ, ਗੁਰਮੁਖ ਸਾਧ ਦੇ ਅਸਾਧ ਸਾਧ ਸਦਾਇਆ, ਜਿਹੜੇ ਗੁਰਸਿੱਖ ਸਾਧੂ ਨੇ ਉਹ ਸੱਚੇ ਬਚਨ ਆਖਦੇ ਨੇ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਸਾਧ ਬਚਨ ਅਟਲਾਦਾ, ਸਾਧੂ ਦੇ ਬਚਨ ਹਮੇਸ਼ਾ ਲਈ ਅਟਲ ਹੁੰਦੇ ਨੇ। ਸਤ ਬਚਨ ਸਾਧੂ ਕਹੈ, ਸਾਧੂ ਲੋਕ ਸੱਚੇ ਬਚਨ ਆਖਦੇ ਨੇ। ਕਿਉਂ? ਨਿਤ ਜਪਹਿ ਗੋਪਾਲ, ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜੋ ਵੀ ਉਹਨਾਂ ਦੇ ਮੂੰਹੋਂ ਬਚਨ ਨਿਕਲਦਾ ਹੈ ਉਹ ਸੱਚਾ ਹੁੰਦਾ ਹੈ।
ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਸੰਤ ਨੇ, ਵਾਹਿਗੁਰੂ ਦੇ ਪਿਆਰੇ ਨੇ, ਹਰ ਕੇ ਰੰਗ ਲਾਲ, ਉਸ ਵਾਹਿਗੁਰੂ ਦੇ ਲਾਲ ਦਾ ਅਰਥ ਹੈ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ। ਸਿਮਰ ਸਿਮਰ ਨਾਨਕ ਤਰੇ, ਤੇ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਉਹ ਭਵ ਸਾਗਰ ਤੋਂ ਤਰ ਗਏ ਹਨ।
ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਧ ਆਨੰਦ ਸੂਗ ਪੂਰੇ ਗੁਰਦੀਨ।
ਲੋ ਹੁਣ ਅੱਗੇ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਗੁਰੂ ਦਾ ਸ਼ੁਕਰਾਨਾ ਕਰਦੇ ਹਨ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਕੀਨ, ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ। ਸਹਿਜ ਸਮਾਧ, ਜਿਹੜੀ ਆਤਮਕ ਅਡੋਲ ਅਵਸਥਾ ਦੀ ਸਮਾਧੀ ਹੈ, ਤੇ ਉਸ ਵਾਹਿਗੁਰੂ ਦੇ ਦਰਸ਼ਨਾਂ ਦਾ, ਉਹਦੇ ਮਿਲਾਪ ਦਾ ਆਨੰਦ ਹੈ ਤੇ ਹੋਰ ਸਾਰੇ ਸੁਖ ਸਾਨੂੰ ਪੂਰੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੇ ਹਨ।
ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਸਹਾਈ ਸੰਗ ਪ੍ਰਭ, ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਵੀ ਸਾਡੇ ਅੰਗ ਸੰਗ ਵਸਦਾ ਹੈ ਤੇ ਨਾਲ ਦੀ ਨਾਲ ਉਹ ਸਾਡੀ ਹਮੇਸ਼ਾ ਸਹਾਇਤਾ ਵੀ ਕਰਦਾ। ਸਦਾ ਸਹਾਈ ਸੰਗ ਪ੍ਰਭ, ਵਸਦਾ ਤਾਂ ਉਹ ਸਾਰਿਆਂ ਨਾਲ ਹੀ ਹੈ, ਪਰ ਸਹਾਇਤਾ ਕਿਸੇ ਕਿਸੇ ਦੀ ਕਰਦਾ। ਕਿਸੇ ਕਿਸੇ ਦੀ ਕਿਹਦੀ? ਵੀ ਜਿਹੜੇ ਉਹਦਾ ਸਿਮਰਨ ਕਰਦੇ ਨੇ। ਸਦਾ ਸਹਾਈ ਸੰਗ ਪ੍ਰਭ, ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਮਹਾਂਪੁਰਖਾਂ ਦੇ ਹਮੇਸ਼ਾ ਨਾਲ ਰਹਿੰਦਾ ਹੈ ਤੇ ਉਹਨਾਂ ਦੀ ਸਹਾਇਤਾ ਕਰਦਾ ਹੈ। ਅੰਮ੍ਰਿਤ ਗੁਣ ਚੀਨ, ਉਸ ਵਾਹਿਗੁਰੂ ਦੇ ਅੰਮ੍ਰਿਤ ਰੂਪ ਗੁਣਾਂ ਨੂੰ, ਚੀਨ ਦਾ ਅਰਥ ਹੈ ਪਛਾਣ ਲੈਂਦੇ ਨੇ, ਜਿਹੜੇ ਉਸ ਵਾਹਿਗੁਰੂ ਦੇ ਅੰਮ੍ਰਿਤ ਦਾ ਅਰਥ ਹੈ ਵੀ ਜਿਹੜੇ ਅੰਮ੍ਰਿਤ ਰੂਪ ਗੁਣ ਤੇ ਜਾਂ ਅੰਮ੍ਰਿਤ ਦਾ ਅਰਥ ਹੈ ਜਿਹੜੇ ਉਸਦੇ ਅਵਨਾਸ਼ੀ ਗੁਣ ਨੇ। ਅੰਮ੍ਰਿਤ ਦਾ ਅਰਥ ਮ੍ਰਿਤੂ ਤੋਂ ਰਹਿਤ, ਜਿਹੜੀ ਸਦੀਵੀ ਰਹਿਣ ਵਾਲੀ ਚੀਜ਼ ਹੋਵੇ। ਵਾਹਿਗੁਰੂ ਆਪ ਵੀ ਅਵਨਾਸ਼ੀ ਸਰੂਪ ਹੈ, ਉਹਦੇ ਗੁਣ ਵੀ ਅਵਨਾਸ਼ੀ ਸਰੂਪ ਨੇ, ਜੋ ਕਦੀ ਨਾਸ ਹੋਣ ਵਾਲੇ ਨਹੀਂ। ਅੰਮ੍ਰਿਤ ਦਾ ਅਰਥ ਹੈ ਨਾਸ ਤੋਂ ਰਹਿਤ। ਅੰਮ੍ਰਿਤ ਗੁਣ ਚਿੰਨ ਜਿਹੜੇ ਵਾਹਿਗੁਰੂ ਦੇ ਸਦੈਵੀ ਗੁਣ ਨੇ ਜਿਹੜੇ ਕਦੀ ਨਾਸ਼ ਨਹੀਂ ਹੁੰਦੇ, ਉਹ ਅੰਮ੍ਰਿਤ ਰੂਪ ਗੁਣਾਂ ਨੂੰ ਉਹਨਾਂ ਮਹਾਂਪੁਰਖਾਂ ਨੇ ਵਿਚਾਰਿਆ ਹੈ।
ਰਹਾਓ ਜੈ ਜੈਕਾਰ ਜਗਤ ਮੈਂ ਲੋਚੈ ਸਭ ਜੀਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਤੇ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਗੁਰੂ ਕਾ ਜਸ ਹੋ ਰਿਹਾ ਹੈ। ਲੋਚੈ ਸਭ ਜੀਆ, ਜਿਤਨੇ ਲੋਕ ਨੇ ਉਹ ਵੀ ਸਾਰੇ ਗੁਰੂ ਘਰ ਦਾ ਭਲਾ ਲੋੜਦੇ ਨੇ, ਹਮੇਸ਼ਾ ਲਈ ਚੜ੍ਹਦੀ ਕਲਾ ਲਈ ਦੁਆਵਾਂ ਦਿੰਦੇ ਹਨ।
ਸੋ ਪ੍ਰਸੰਨ ਪਏ ਸਤਿਗੁਰ ਪ੍ਰਭੂ ਕਛ ਬਿਘਨ ਨ ਥੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਪਰਮੇਸ਼ਰ ਦਾ ਰੂਪ ਸਤਿਗੁਰੂ ਜੀ ਸਾਡੇ ਤੇ ਚੰਗੀ ਤਰ੍ਹਾਂ ਪ੍ਰਸੰਨ ਹੋਏ ਨੇ। ਸੋ ਪ੍ਰਸੰਨ, ਸੋ ਦਾ ਅਰਥ ਹੁੰਦਾ ਭਲੀ ਪ੍ਰਕਾਰ, ਚੰਗੀ ਤਰ੍ਹਾਂ, ਖੁਸ਼ ਹੋਣਾ। ਸਾਡੇ ਤੇ ਪਰਮੇਸ਼ਰ ਰੂਪ ਸਤਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ, ਕਛ ਬਿਘਨ ਨਾ ਥੀਆ, ਸਾਨੂੰ ਕੋਈ ਕਿਸੇ ਕਿਸਮ ਦਾ ਬਿਘਨ ਨਹੀਂ ਲੱਗ ਸਕਿਆ।
ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦਾ ਅੰਗ ਦਾ ਅਰਥ ਹੈ ਪੱਖ, ਜਿਨ੍ਹਾਂ ਦਾ ਅੱਖ, ਉਹ ਦਇਆ ਦਾ ਕਰ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ, ਤਾਂ ਕਿ ਸਭ ਦਾਸ ਫਿਰ ਸਾਰੇ ਉਸਦੇ ਦਾਸ ਬਣ ਜਾਂਦੇ ਨੇ। ਜਿਨ੍ਹਾਂ ਦਾ ਪੱਖ ਵਾਹਿਗੁਰੂ ਕਰਦਾ ਹੈ, ਜਿੰਨੇ ਵੀ ਲੋਕ ਨੇ ਉਹਦੇ ਚਰਨਾਂ ਦੇ ਵਿੱਚ ਆ ਕੇ ਸੇਵਾ ਕਰਦੇ ਹਨ।
ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ, ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਦਾ ਸਦਾ ਦੀਆਂ ਵਡਿਆਈਆਂ ਨੇ। ਭਾਵ ਜੇ ਕੋਈ ਚਾਹੁੰਦਾ ਹੈ ਬਈ ਮੈਨੂੰ ਕੋਈ ਵਡਿਆਈ ਪ੍ਰਾਪਤ ਹੋ ਜਾਵੇ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਉਹ ਸਾਰੀਆਂ ਗੁਰੂ ਨਾਨਕ ਸਾਹਿਬ ਦੇ ਕੋਲ ਨੇ। ਦੁਨੀਆਂ ਦੀਆਂ ਵਡਿਆਈਆਂ ਵੀ, ਕਿਉਂਕਿ ਸਤਿਗੁਰੂ ਮਹਾਰਾਜ ਤਾਂ ਜਿਸ ਵੱਲ ਵੀ ਮਿਹਰ ਦੀ ਨਜ਼ਰ ਪਾ ਦਿੰਦੇ ਨੇ, ਕੀੜਾ ਥਾਪ ਦੇਹੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ, ਉਹ ਤੇ ਕਿਸੇ ਕੀੜੇ ਨੂੰ, ਗਰੀਬ ਨੂੰ ਪਾਤਸ਼ਾਹੀ ਵੀ ਦੇ ਸਕਦੇ ਨੇ, ਦਿੱਤੀਆਂ ਵੀ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਤਿਹਾਸ ਗਵਾਹ ਹੈ। ਐਨ ਗਰੀਬ ਸਿੱਖਣ ਕੋ ਦਿਉਂ ਪਾਤਸ਼ਾਹੀ, ਯਾਦ ਰੱਖਿਆ ਹਮਰੀ ਗੁਰਿਆਈ, ਤੇ ਨਾਲ ਇਹ ਵੀ ਬਚਨ ਕਹੇ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨੇ ਪਈ ਕਦਾਹੀ, ਤਿੰਨਹੂੰ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਵਡਿਆਈ ਸਤਿਗੁਰੂ ਦੇ ਕੋਲ ਹੀ ਹੈ, ਜਿਨ੍ਹਾਂ ਨੇ ਗਰੀਬਾਂ ਨੂੰ, ਨੀਵਿਆਂ ਨੂੰ ਆਪਣੀ ਗੱਲ ਦੇ ਨਾਲ ਲਾਇਆ। ਇਹ ਸਦਾ ਸਦਾ ਦੀਆਂ ਵਡਿਆਈਆਂ ਭਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਨੇ। ਜੇ ਕਿਸੇ ਨੇ ਪ੍ਰਾਪਤ ਕਰਨੀ ਹੈ ਤੇ ਫਿਰ ਨਿਮਾਣਾ ਤੇ ਨਿਤਾਣਾ ਹੋ ਕੇ ਗੁਰੂ ਦੇ ਕੋਲ ਆਵੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸਨੂੰ ਆਪਣੀ ਗੱਲ ਦੇ ਨਾਲ ਲਾਉਂਦੇ ਨੇ ਤੇ ਸਾਰੀਆਂ ਵਡਿਆਈਆਂ ਬਖਸ਼ਿਸ਼ ਕਰ ਦਿੰਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ, ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।